गुरु अर्जन देव जी, गुरु तेग बहादुर जी दे ते होर पूर्व सिखां दे शहीदी खून नाल इस वसीयत दा आरंभ होया सी ते गुरु जी दे जवान बच्चियां दे खून नाल इस दा मजमून लिखा गया जो मासूम बच्चियां दे शहीदी खून नाल गवाही होई ते गुरु जी दे अपने खून नाल इस दी समाप्ति होई। खालसे दे शहनशाह ते सच्चे पातशाह दे मरसीए दा केवल सरलेख ही खून नाल नहीं लिखा गया, उसका हर नुक्ता, हर हरफ, हर शतर, हर लाइन खून नाल लिखी गई है। लिखी भी गई अजहे खून नाल कि वह कदी भी सुकेगा नहीं ते जमाने दे अंत तक ताजे दा ताजा रहेगा। गुरु जी दे जख्मां दे मुड़ ताजा हो जाण पिछों जितनी भी कोशिश उन्होंने ठीक करने की कीती गई वह खराब ही हुंदे गए ते अंतम समा नेड़े आ पुजा। गुरु जी ने 5 पैसे ते नरेल मंगवा के प्रचलित रस्म अनुसार ग्रंथ जी अगे रखे, मत्था टेकया ते खालसे नूं आख्या कि साडे पिछों खालसे दा गुरु केवल ते केवल ग्रंथ जी होणगे। इह अजिहा जुगो जुग अटल गुरु होएगा जो परलोक तक तुहाडी अगवाई करेगा ते सदा तुहानूं उपदेश, आत्मक प्रकाश ते सुख शांति देवेगा। तुसां साडे पिछों कदे भी किसी हालत विच वी ते किसी बिपत काल विच वी किसी मनुख नूं अपना गुरु स्वीकार नहीं करना सवाए पूर्ण परमात्मा ते इस ग्रंथ दे किसी अगे भी सीस नहीं चुकाउणा ते ना ही किसी होर दे सिख सेवक बनना। आखिरी उपदेश विच गुरु जी ने सिखां नूं हदायत कीती कि वह हमेशा दृढ़ विश्वासी, पक्के इरादे ते चढ़दी कला विच रहण। जिथे भी 5 सिख एकत्र होणगे उत्थे ही उन्हां विच गुरु गोबिंद सिंह जी खुद मौजूद होणगे। किसे नूं खालसा धर्म विच प्रवेश करन लई पाहुल देण दा अधिकार केवल ते केवल 5 सिंघां नूं ही होवेगा। गुरियाई दे सिलसिले नूं समाप्त करके गुरु जी ने बहुत वड्डा काम कीता है। गुरु जी बड़े तजर्बाकार, दूर अंदेश ते पारदर्शी सन। ਉਹ ਸੁਚੱਜੇ ਤੇ ਨਿਪੁੰਨ ਸਨ, ਸਮੇਂ ਦੀ ਨਬਜ਼ ਦੀ ਪਛਾਣ ਰੱਖਦੇ ਸਨ। ਇਸੇ ਕਰਕੇ ਉਹਨਾਂ ਬੜੀ ਸਿਆਣਪ, ਸੁਗੜਤਾ ਤੇ ਦੂਰ ਅੰਦੇਸ਼ੀ ਨਾਲ ਇਸ ਸਿਲਸਿਲੇ ਨੂੰ ਸਮਾਪਤ ਕਰਕੇ ਖਾਲਸਾ ਧਰਮ ਨੂੰ ਆਉਣ ਵਾਲੀਆਂ ਗਿਰਾਵਟਾਂ ਤੋਂ ਬਚਾ ਲਿਆ। ਇਹੋ ਹੀ ਕਾਰਨ ਹੈ ਕਿ 300 ਸਾਲ ਪਿੱਛੋਂ ਵੀ ਖਾਲਸਾ ਧਰਮ ਜਿੱਥੋਂ ਤੱਕ ਇਸ ਦੇ ਮੁੱਢਲੇ ਅਸੂਲਾਂ ਦਾ ਸੰਬੰਧ ਹੈ ਅਜੇ ਤੱਕ ਵਿਸ਼ੇਸ਼ ਕਰਕੇ ਖਾਲਸ ਹੀ ਹੈ। 5 ਸਿੱਖਾਂ ਨੂੰ ਹੀ ਪਾਹੁਲ ਦੇਣ ਦਾ ਅਧਿਕਾਰ ਦੇਣਾ, ਧਾਰਮਿਕ ਸਾਂਝੀਵਾਲਤਾ ਦੀ ਪਰੰਪਰਾ ਦੀ ਨੀਂਹ ਤੇ ਨਵੀਨ ਬਰਾਦਰੀ ਦੀ ਸਥਾਪਨਾ, ਇਸ ਤਰੀਕੇ ਨਾਲ ਗੁਰੂ ਡੰਮ ਤੇ ਗੁਲਾਮੀ ਜੇ ਮਾੜੇ ਤੇ ਭਿਆਨਕ ਰੋਗ ਜਿਸ ਦੇ ਨਮੂਨੇ ਹਿੰਦੂਆਂ ਵਿੱਚ ਆਮ ਵੇਖੇ ਜਾਂਦੇ ਸਨ ਤੇ ਜੋ ਬ੍ਰਾਹਮਣੀ ਧਰਮ ਦੀ ਸਿੱਖਿਆ ਨੇ ਪੈਦਾ ਕੀਤੇ ਸਨ ਦਾ ਉੱਕਾ ਹੀ ਖਾਤਮਾ ਕਰਨਾ ਸੀ। ਇਹ ਅਜਿਹਾ ਉਦੇਸ਼ ਸੀ ਜਿਸ ਲਈ ਗੁਰੂ ਜੀ ਸਾਰੀ ਉਮਰ ਹੀ ਜੂਝੇ ਤੇ ਕਿਸੇ ਤਰ੍ਹਾਂ ਵੀ ਇਸ ਤੋਂ ਅਵੇਸਲੇ ਨਹੀਂ ਸਨ ਹੋ ਸਕਦੇ। ਗ੍ਰੰਥ ਸਾਹਿਬ ਨੂੰ ਗੁਰੂ ਅਸਥਾਪਨ ਕਰਨ ਦੇ ਦੂਜੇ ਦਿਨ 15 ਕੱਤਕ 1765 ਸਮਤ ਨੂੰ ਗੁਰੂ ਜੀ ਨੇ ਇਸ਼ਨਾਨ ਸੋਦ ਕੇ ਬਸਤਰ ਸ਼ਸਤਰ ਸਜਾਏ ਤੇ ਸ਼ਬਦ ਕੀਰਤਨ ਉਪਰੰਤ ਬਿਸਤਰੇ ਤੇ ਲੇਟ ਗਏ ਤੇ ਬਾਣੀ ਸੁਣਦੇ ਸਦਾ ਲਈ ਇਸ ਸੰਸਾਰ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਆਪਣੀ ਜੋਤ ਅਕਾਲ ਪੁਰਖ ਵਿੱਚ ਲੀਨ ਕਰ ਗਏ। ਸਿੱਖਾਂ ਨੇ ਗੁਰੂ ਜੀ ਦੇ ਸਰੀਰ ਨੂੰ ਅਗਨੀ ਕੁੰਡ ਵਿੱਚ ਰੱਖ ਕੇ ਆਹੂਤੀ ਨੂੰ ਸੰਪੂਰਨ ਕਰ ਦਿੱਤਾ। ਮੁਸੀਬਤ ਫਸੀ ਹਿੰਦੂ ਜਾਤੀ ਲਈ ਸਾਜਿਆ ਤੇ ਭੇਜਿਆ ਹੋਇਆ ਵਿਅਕਤੀ ਜਿਸ ਦੀ ਰੋਸ਼ਨੀ ਵਿੱਚ ਹਿੰਦੂ ਜਾਤੀ ਨੇ ਦੁਬਾਰਾ ਦੇਖਣਾ ਸ਼ੁਰੂ ਕੀਤਾ, ਜਿਸ ਦੀ ਗੁਰਮਾਇਸ਼ ਨਾਲ ਉਹਨਾਂ ਦੇ ਉਜੜੇ ਬਾਗਾਂ ਦੇ ਸੁੱਕੇ ਮਰਜਾਏ ਤੇ ਕੁਮਲਾਏ ਬੂਟਿਆਂ ਵਿੱਚ ਫਿਰ ਮੁੜ ਹਰਿਆਵਲ ਤੇ ਰੌਣਕ ਆਈ, ਕਾਲ ਦੇ ਹਨੇਰੇ ਵਿੱਚ ਸਦਾ ਲਈ ਛੁੱਪ ਗਿਆ। ਉਹ ਕੌਮ ਲਈ ਆਸ਼ਾਵਾਂ ਦੀ ਕਿਰਨ, ਦੇਸ਼ ਦੇ ਪ੍ਰੇਮ ਦੀ ਕੜਕਦੀ ਬਿਜਲੀ, ਭਾਰਤ ਭੂਮੀ ਦੀ ਦੇਸ਼ ਭਗਤੀ ਦੇ ਕਤਰਿਆਂ ਨਾਲ ਭਰਪੂਰ ਬੱਦਲ, ਜਿਨ੍ਹਾਂ ਨਾਲ ਹਿੰਦੂ ਜਾਤੀ ਦੇ ਸੜਦੇ ਹਿਰਦੇ ਤੇ ਸਰੀਰ ਨੂੰ ਅਤੇ ਤਪਦੇ ਹਿਰਦਿਆਂ ਨੂੰ ਠੰਡਕ ਮਿਲਦੀ ਸੀ, ਉਸ ਨੂੰ ਕਾਲ ਦੀ ਹਨੇਰੀ ਭਾਰਤ ਦੇ ਆਕਾਸ਼ ਤੋਂ ਉਡਾ ਕੇ ਲੈ ਗਈ। ਉਹ ਦਰਿਆ ਜਿਸ ਦੇ ਨਿਰਮਲ ਜਲ ਦੀਆਂ ਲਹਿਰਾਂ ਨਾਲ ਭਾਰਤ ਵਰਸ਼ ਦੇ ਉੱਜੜੇ ਹੋਏ ਖੇਤ, ਬ੍ਰਿਸ਼ ਤੇ ਬੂਟੇ ਮੁੜ ਹਰੇ ਭਰੇ ਹੋਣਾ ਸਦਾ ਲੋਚਦੇ ਸਨ। ਤੇਜ ਹੜ੍ਹ ਬਣ ਕੇ ਵਹਿ ਗਿਆ। ਉਹ ਮਹਾਨ ਆਤਮਾ ਜੋ ਮੁਰਦਾ ਹੋ ਚੁੱਕੀ ਹਿੰਦੂ ਜਾਤੀ ਨੂੰ ਸੁਰਜੀਤ ਕਰਨ ਆਈ ਸੀ, ਸੰਸਾਰ ਤੋਂ ਅਲੋਪ ਹੋ ਗਈ। ਉਹ ਪ੍ਰੇਮ ਨਾਲ ਮਗਧਾ ਦਿਲ ਜੋ ਹਿੰਦੂ ਜਾਤੀ ਲਈ ਜਿਗਰ ਦਾ ਲਹੂ ਸੀ, ਉਸ ਦੀ ਭਲਾਈ ਤੇ ਉੱਨਤੀ ਲਈ ਤੜਫਦਾ ਸੀ, ਸਦਾ ਲਈ ਠੰਡਾ ਹੋ ਗਿਆ। ਦੇਸ਼ ਦਾ ਸੱਚਾ ਪ੍ਰੇਮੀ ਤੇ ਹਿੰਦ ਵਾਸੀਆਂ ਦਾ ਸੱਚਾ ਮਿੱਤਰ ਤੇ ਦਰਦੀ, ਗਮ ਵੰਡਣ ਵਾਲਾ ਸ਼ੁਭ ਇਸ਼ਕ ਤੇ ਸੱਚਾ ਸੁੱਚਾ ਰਹਿਬਰ, ਆਗੂ ਤੇ ਜਰਨੈਲ ਆਖਰ ਚਲਾ ਗਿਆ। ਪਰ ਆਪਣੀਆਂ ਹੱਡੀਆਂ ਦੀ ਖਾਦ ਤੇ ਆਪਣੇ ਖੂਨ ਦੇ ਪਾਣੀ ਨਾਲ ਕੌਮੀ ਬੂਟੇ ਦੀ ਕਲਮ ਲਾ ਗਿਆ, ਜੋ ਫੁੱਟਿਆ, ਵਧਿਆ, ਫੁੱਲਿਆ ਤੇ ਫਲ ਲਿਆ। ਇਹ ਉੱਪਰਲੇ ਵਿਚਾਰ ਲਾਲਾ ਦੌਲਤ ਰਾਏ ਜੀ ਦੀ ਆਪਣੀ ਸੋਚਣੀ ਹਨ। ਪਰ ਆਮ ਤੌਰ ਤੇ ਜੋ ਖਾਲਸਾ ਪੰਥ ਵਿੱਚ ਪ੍ਰਚਲਿਤ ਰਵਾਇਤ ਹੈ, ਉਸ ਦੇ ਅਨੁਸਾਰ ਗੁਰੂ ਜੀ ਨੇ ਹਜ਼ੂਰੀ ਸਿੰਘਾਂ ਨੂੰ ਹੁਕਮ ਕੀਤਾ ਕਿ ਇੱਕ ਵਿਸ਼ੇਸ਼ ਸਮਿਆਨਾ ਤਿਆਰ ਕੀਤਾ ਜਾਏ। ਉਸ ਦੇ ਅੰਦਰ 10 ਸੰਸਕਾਰ ਸਮੱਗਰੀ ਸਥਾਪਿਤ ਕੀਤੀ ਜਾਏ। ਹੁਕਮ ਅਨੁਸਾਰ ਸਾਰੀ ਤਿਆਰੀ ਕੀਤੀ ਗਈ। ਹਜ਼ੂਰੀ ਸਿੰਘਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਸੰਗਤ ਅਤੇ ਖਾਲਸੇ ਨੂੰ ਕਿਸ ਲੜ ਲਾਇਆ ਜੇ? ਗੁਰੂ ਜੀ ਨੇ ਸ਼ਬਦ ਪੋਥੀ ਪ੍ਰਕਾਸ਼ਿਤ ਕਰਵਾਈ। ਉਸ ਅੱਗੇ ਰਵਾਇਤ ਅਨੁਸਾਰ 5 ਪੈਸੇ, ਨਾਰੀਅਲ ਤੇ ਗੁਰਤਾ ਗੱਦੀ ਦੀ ਸੰਪੂਰਨ ਸਮੱਗਰੀ ਭੇਟ ਕਰਕੇ ਆਪਣਾ ਸੀਸ ਸ਼ਬਦ ਪੋਥੀ ਨੂੰ ਸਮਰਪਿਤ ਕਰ ਦਿੱਤਾ। ਨਿਰੰਕਾਰੀ ਜੋਤ ਜੋ ਅਨਹਦ ਨਾਦ ਸ਼ਬਦ ਤੋਂ ਆਰੰਭ ਹੋਈ ਸੀ, ਉਹ 10 ਜਾਮੇ ਸਰੀਰਕ ਸਫ਼ਰ ਕਰਕੇ ਆਮ ਮਨੁੱਖਤਾ ਨੂੰ ਸਿੱਖ ਤੇ ਫਿਰ ਸਿੱਖਾਂ ਨੂੰ ਖਾਲਸਾ ਬਣਾ ਕੇ ਮੁੜ ਸ਼ਬਦ ਰੂਪ ਵਿੱਚ ਅਭੇਦ ਹੋ ਗਏ। ਖਾਲਸੇ ਲਈ ਹੁਕਮ ਕਰ ਗਏ ਕਿ ਪ੍ਰਤੱਖ ਦਰਸ਼ਨ ਖਾਲਸੇ ਦਾ, ਪਰਚਾ ਸ਼ਬਦ ਦਾ, ਓਟ ਅਕਾਲ ਦੀ। ਅੱਗੇ ਤੋਂ ਸਰਬੱਤ ਸੰਗਤ ਦੀ ਅਗਵਾਈ ਤੇ ਸਰਪ੍ਰਸਤੀ ਸ੍ਰੀ ਗੁਰੂ ਗ੍ਰੰਥ ਤੇ ਦਰਸ਼ਨਾਰਥ ਸ੍ਰੀ ਖਾਲਸਾ ਪੰਥ ਕਰੇਗਾ। ਗੁਰਿਆਈ ਦੇ ਸਿਲਸਿਲੇ ਨੂੰ ਸਮਾਪਤ ਕਰਕੇ ਗੁਰੂ ਜੀ ਨੇ ਬਹੁਤ ਵੱਡਾ ਕੰਮ ਕੀਤਾ। ਗੁਰੂ ਜੀ ਬੜੇ ਤਜਰਬਾਕਾਰ, ਦੂਰ ਅੰਦੇਸ਼ ਤੇ ਪਾਰਦਰਸ਼ੀ ਸਨ। ਉਹ ਸੁਚੱਜੇ ਤੇ ਨਿਪੁੰਨ ਸਨ, ਸਮੇਂ ਦੀ ਨਬਜ਼ ਦੀ ਪਛਾਣ ਰੱਖਦੇ ਸਨ। ਇਸੇ ਕਰਕੇ ਉਹਨਾਂ ਬੜੀ ਸਿਆਣਪ, ਸੁਗੜਤਾ ਤੇ ਦੂਰ ਅੰਦੇਸ਼ੀ ਨਾਲ ਇਸ ਸਿਲਸਿਲੇ ਨੂੰ ਸਮਾਪਤ ਕਰਕੇ ਖਾਲਸਾ ਪੰਥ ਨੂੰ ਆਉਣ ਵਾਲੀਆਂ ਗਿਰਾਵਟਾਂ ਤੋਂ ਬਚਾ ਲਿਆ। ਇਹੋ ਹੀ ਕਾਰਨ ਹੈ ਕਿ 300 ਸਾਲ ਪਿੱਛੋਂ ਵੀ ਖਾਲਸਾ ਧਰਮ, ਜਿੱਥੋਂ ਤੱਕ ਇਸ ਦੇ ਮੁੱਢਲੇ ਅਸੂਲਾਂ ਦਾ ਸੰਬੰਧ ਹੈ, ਅਜੇ ਤੱਕ ਵਿਸ਼ੇਸ਼ ਕਰਕੇ ਖਾਲਸ ਹੀ ਹੈ। 5 ਸਿੱਖਾਂ ਨੂੰ ਹੀ ਪਹੁਲ ਦੇਣ ਦਾ ਅਧਿਕਾਰ ਦੇਣਾ, ਧਾਰਮਿਕ ਸਾਂਝੀਵਾਲਤਾ ਦੀ ਪਰੰਪਰਾ ਦੀ ਨੀਂਹ ਤੇ ਨਵੀਨ ਬਰਾਦਰੀ ਦੀ ਸਥਾਪਨਾ ਸੀ। ਇਸ ਤਰੀਕੇ ਨਾਲ ਗੁਰੂ ਡੰਮ ਤੇ ਗੁਲਾਮੀ ਜੈ ਮਾੜੇ ਤੇ ਭਿਆਨਕ ਰੋਗ, ਜਿਸ ਦੇ ਨਮੂਨੇ ਹਿੰਦੂਆਂ ਵਿੱਚ ਆਮ ਵੇਖੇ ਜਾਂਦੇ ਸਨ ਤੇ ਜੋ ਬ੍ਰਾਹਮਣੀ ਧਰਮ ਦੀ ਸਿੱਖਿਆ ਨੇ ਪੈਦਾ ਕੀਤੇ ਸਨ, ਦਾ ਉੱਕਾ ਹੀ ਖਾਤਮਾ ਕਰਨਾ ਸੀ। ਇਹ ਅਜਿਹਾ ਉਦੇਸ਼ ਸੀ ਜਿਸ ਲਈ ਗੁਰੂ ਜੀ ਸਾਰੀ ਉਮਰ ਹੀ ਜੂਝੇ ਤੇ ਕਿਸੇ ਤਰ੍ਹਾਂ ਵੀ ਇਸ ਤੋਂ ਅਵੇਸਲੇ ਨਹੀਂ ਸਨ ਹੋ ਸਕਦੇ। ਜਿਸ ਪ੍ਰੇਮ ਭਰੇ ਦਿਲ ਨਾਲ ਗੁਰੂ ਜੀ ਨੇ ਕੰਮ ਕੀਤਾ, ਜਿਸ ਸੱਚੀ ਤੇ ਦਿਲੀ ਲਗਨ ਨਾਲ ਉਹਨਾਂ ਨਿਰੰਤਰ ਯਤਨ ਜਾਰੀ ਰੱਖਿਆ, ਜਿਸ ਦਰਦ ਭਰੇ ਦਿਲ ਨਾਲ ਉਹਨਾਂ ਆਪਣੇ ਮਿਸ਼ਨ ਨੂੰ ਆਰੰਭਿਆ ਤੇ ਪ੍ਰਚਾਰਿਆ, ਜਿਸ ਜੋਸ਼ ਤੇ ਉਤਸ਼ਾਹ ਵਿੱਚ ਉਹਨਾਂ ਆਪਣੇ ਪਰਿਵਾਰ ਤੇ ਆਪਣੇ ਖੂਨ ਦੀ ਗਰਮਾਇਸ਼ ਤੇ ਲਹੂ ਡੋਲਿਆ, ਉਹ ਸਭ ਯਤਨ ਸਫਲ ਹੋਏ। ਉਹ ਬਾਬਰਾਦ ਗਏ ਤੇ ਕਾਮਯਾਬ ਗਏ। ਉਹ ਸਭ ਕੁਛ ਕਰ ਗੁਜ਼ਰੇ ਜਿਸ ਦਾ ਵੀ ਉਹਨਾਂ ਸੰਕਲਪ ਧਾਰਿਆ। ਖਾਲਸਾ ਜੀ, ਕੀ ਤੁਸੀਂ ਜਿਉਂਦੀ ਜਾਗਦੀ ਗੁਰੂ ਜੀ ਦੀ ਕਾਮਯਾਬੀ ਦੀ ਗਵਾਹੀ ਮੌਜੂਦ ਨਹੀਂ? ਗੁਰੂ ਜੀ ਨੂੰ ਆਖਰੀ ਸਮੇਂ ਭਾਵ ਜੋਤੀ ਜੋ ਸਮਾਉਣ ਸਮੇਂ ਪੂਰਨ ਭਰੋਸਾ ਤੇ ਤਸਕੀਨ ਸੀ ਕਿ ਉਹ ਆਪਣਾ ਕੰਮ ਕਰ ਚੱਲੇ ਹਨ, ਆਪਣਾ ਫਰਜ਼ ਪੂਰਾ ਕਰ ਚੱਲੇ ਹਨ। ਜਿਸ ਫਰਜ਼ ਦੀ ਅਕਾਲ ਪੁਰਖ ਨੇ ਉਹਨਾਂ ਨੂੰ ਆਗਿਆ ਕੀਤੀ ਸੀ, ਉਸ ਨੂੰ ਉਹਨਾਂ ਅਧੂਰਾ ਤੇ ਅਧਵਾਟੇ ਨਹੀਂ ਛੱਡਿਆ। ਉਹ ਅੰਤਮ ਸਮੇਂ ਹਰ ਤਰ੍ਹਾਂ ਪ੍ਰਸੰਨ ਤੇ ਸ਼ਾਂਤ ਚਿੱਤ ਸਨ ਤੇ ਕਿਸੇ ਤਰ੍ਹਾਂ ਵੀ ਉਦਾਸੀ ਤੇ ਗਮੀ ਉਹਨਾਂ ਦੇ ਚਿਹਰੇ ਤੇ ਨਹੀਂ ਸੀ। ਸ਼ਿਵਾਜੀ ਮਰਹੱਟਾ ਗੁਰੂ ਜੀ ਦਾ ਸਮਕਾਲੀ ਹੀ ਸੀ। ਸ਼ਿਵਾਜੀ ਨੂੰ ਜੋ ਸਫਲਤਾ ਪ੍ਰਾਪਤ ਹੋਈ ਉਸ ਨਾਲ ਟਾਕਰਾ ਤੇ ਤੁਲਨਾ ਕਰਕੇ ਇਹ ਸਿੱਟਾ ਕੱਢਿਆ ਜਾਂਦਾ ਹੈ ਕਿ ਗੁਰੂ ਜੀ ਨੂੰ ਕਾਮਯਾਬੀ ਨਹੀਂ ਹੋਈ, ਪਰ ਇਹ ਨਤੀਜਾ ਉੱਕਾ ਹੀ ਨਿਰਮੂਲ ਤੇ ਗਲਤ ਹੈ। ਅਜਿਹਾ ਨਤੀਜਾ ਕੱਢਣ ਤੋਂ ਪਹਿਲਾਂ ਸਾਰੀਆਂ ਘਟਨਾਵਾਂ ਉੱਪਰ ਵਿਚਾਰ ਕਰਨੀ ਤੇ ਉਹਨਾਂ ਨੂੰ ਘੋਖਣਾ ਬੜਾ ਹੀ ਜ਼ਰੂਰੀ ਹੈ, ਜਿਨ੍ਹਾਂ ਬਗੈਰ ਸਹੀ ਸਿੱਟਾ ਕੱਢਣਾ ਅਸੰਭਵ ਹੈ। ਸ਼ਿਵਾਜੀ ਜੋ ਕੰਮ ਕਰਦਾ ਸੀ ਉਸ ਵਿੱਚ ਵੀ ਕੌਮੀ ਭਲਾਈ ਦਾ ਅਵਸਰ ਸ਼ਾਮਲ ਸੀ, ਪਰ ਉਸ ਦੀ ਸਾਰੀ ਸ਼ਕਤੀ ਤੇ ਯਤਨ ਦੇ ਪਿੱਛੇ ਸਵਾਰਥ ਤੇ ਨਿੱਜੀ ਪ੍ਰਾਪਤੀ ਹੀ ਸਮੋਈ ਹੋਈ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਨਿਰੋਲ ਨਿਸ਼ਕਾਮ ਸੀ। ਆਪਣੇ ਲਈ ਰਾਜ ਭਾਗ ਤੇ ਤਾਕਤ ਹਾਸਲ ਕਰਨ ਲਈ ਜਹਾਦ ਕਰਨਾ ਵੱਖਰੀ ਗੱਲ ਹੈ, ਤੇ ਇਸ ਨੀਅਤ ਨਾਲ ਅੰਦੋਲਨ ਕਰਨਾ ਤੇ ਇਨਕਲਾਬ ਲਿਆਉਣਾ ਕਿ ਹਿੰਦੁਸਤਾਨ ਹਿੰਦੂ ਜਾਤੀ ਦੇ ਸਾਰੇ ਮੁਲਕ ਨੂੰ ਹੀ ਆਜ਼ਾਦ ਕਰਵਾਇਆ ਜਾਵੇ ਤੇ ਦੇਸ਼ ਦੇ ਦੁਸ਼ਮਣਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇ, ਬਿਲਕੁਲ ਹੀ ਨਵੀਂ ਅਤੇ ਵੱਖਰੀ ਗੱਲ ਸੀ। ਸ਼ਿਵਾਜੀ ਤਾਂ ਆਪਣੇ ਲਈ ਯੁੱਧ ਕਰ ਰਿਹਾ ਸੀ ਤੇ ਗੁਰੂ ਜੀ ਦੂਜਿਆਂ ਲਈ। ਸ਼ਿਵਾਜੀ ਦਾ ਮਨੋਰਥ ਆਪਣੇ ਲਈ ਰਾਜ ਕਾਜ ਤੇ ਰਾਜਸੀ ਤਾਕਤ ਹਾਸਲ ਕਰਨਾ ਸੀ। ਭਾਵੇਂ ਉਸ ਦੀ ਨਿੱਜੀ ਤਾਕਤ ਪ੍ਰਾਪਤ ਕਰਨ ਨਾਲ ਕੌਮ ਨੂੰ ਵੀ ਲਾਭ ਪਹੁੰਚਦਾ ਸੀ, ਪਰ ਗੁਰੂ ਜੀ ਦਾ ਮਿਸ਼ਨ ਰਾਜਸੀ ਤੇ ਧਾਰਮਿਕ ਸ਼ਕਤੀ ਉਜਾਗਰ ਕਰਕੇ ਕੌਮੀਅਤ ਪੈਦਾ ਕਰਨਾ ਸੀ ਅਤੇ ਦੇਸ਼ ਦੀ ਆਜ਼ਾਦੀ ਹਾਸਲ ਕਰਨਾ ਸੀ। ਸ਼ਿਵਾਜੀ ਲਈ ਸਿਆਸੀ ਤਾਕਤ ਹਾਸਲ ਕਰਨ ਲਈ ਹਿਕਮਤ ਅਮਲੀ ਤੇ ਰਾਜਨੀਤੀ ਦਾ ਸਾਰਾ ਭੰਡਾਰ, ਝੂਠ, ਫਰੇਬ, ਠੱਗੀ ਜਿਹੇ ਹਥਿਆਰ ਉਸ ਪਾਸ ਬਥੇਰੇ ਸਨ, ਪਰ ਗੁਰੂ ਜੀ ਲਈ ਮਜ਼ਹਬੀ ਪੇਸ਼ਵਾ ਤੇ ਧਾਰਮ ਆਗੂ ਤੇ ਗੁਰੂ ਹੋਣ ਕਾਰਨ ਸ਼ਿਵਾਜੀ ਵਾਲੇ ਭੰਡਾਰ ਉਹਨਾਂ ਲਈ ਬਿਲਕੁਲ ਬੰਦ ਸਨ। ਗੁਰੂ ਜੀ ਨਿੱਜੀ ਬਾਹੂਬਲ ਨਾਲ ਸਿੱਧੇ ਟਾਕਰੇ ਤੇ ਜੁੜਵੀਂ ਤੇ ਡਟਵੀਂ ਲੜਾਈ ਰਾਹੀਂ ਕਾਮਯਾਬੀ ਚਾਹੁੰਦੇ ਸਨ। ਸ਼ਿਵਾਜੀ ਦੀਆਂ ਜਿੱਤਾਂ ਉਹਨਾਂ ਦੁਆਲੇ ਆਦਮੀਆਂ ਦੀ ਭੀੜ ਆਪ ਮੁਹਾਰੀ ਖਿੱਚਦੀ ਤੇ ਜੋੜਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੱਤਾਂ ਜਿੱਤਣ ਲਈ ਆਦਮੀ ਪੈਦਾ ਕਰਨੇ ਪੈਂਦੇ ਸਨ, ਪ੍ਰੇਰਨੇ ਪੈਂਦੇ ਸਨ, ਤਿਆਰ ਕਰਨੇ ਪੈਂਦੇ ਸਨ। ਸ਼ਿਵਾਜੀ ਦੀ ਵਿਰੋਧਤਾ ਹਿੰਦੂ ਜਾਤੀ ਵੱਲੋਂ ਉੱਕਾ ਨਹੀਂ ਸੀ ਹੋਈ, ਪਰ ਇੱਥੇ ਦੇਖੋ ਗੁਰੂ ਜੀ ਦੀ ਰੱਜ ਕੇ ਵਿਰੋਧਤਾ ਹੋਈ। ਗੁਰੂ ਜੀ ਅਜਿਹੇ ਕਾਰਨਾਂ ਦੇ ਬਾਵਜੂਦ ਵੀ ਸਫਲ ਰਹੇ, ਉਹ ਆਸ਼ਾਵਾਦੀ ਤੇ ਕਾਮਯਾਬ ਹੀ ਜੋਤੀ ਜੋਤ ਸਮਾਏ। ਆਪਣੇ ਕਰਤੱਵ ਤੇ ਕਾਰਜਾਂ ਦੇ ਫਰਜ਼ਾਂ ਦੀ ਪੂਰਤੀ ਲਈ ਅੰਤਮ ਸਮੇਂ ਤੱਕ ਆਪਣੇ ਕਰਮ ਦੀ ਪਾਲਣਾ ਕਰਦੇ ਰਹੇ। ਉਹ ਜਿਸ ਖੇਤੀ ਨੂੰ ਦਿਲ ਦੇ ਖੂਨ ਨਾਲ ਤਿਆਰ ਕਰ ਰਹੇ ਸਨ ਉਸ ਨੂੰ ਸਰਸਬਜ ਤੇ ਲਹਿਰਾਉਂਦਾ ਛੱਡ ਕੇ ਗਏ। ਇਹ ਖੇਤ ਪ੍ਰਫੁੱਲਤ ਤੇ ਸਰਸਬਜ ਹੀ ਤੁਰਿਆ ਆਉਂਦਾ ਹੈ ਤੇ ਉਹਨਾਂ ਦੇ ਅਹਿਸਾਨਾਂ ਹੇਠਾਂ ਹਿੰਦੂਆਂ ਦੀਆਂ ਗਰਦਨਾਂ ਸਦਾ ਹੀ ਚੁੱਕੀਆਂ ਤੇ ਨੀਵੀਆਂ ਹੀ ਰਹਿਣਗੀਆਂ। ਇੱਥੇ ਅਸੀਂ ਕੁਛ ਗੁਰੂ ਜੀ ਦੇ ਵਿਸ਼ੇਸ਼ ਗੁਣਾਂ ਦਾ ਜ਼ਿਕਰ ਕਰਨਾ ਚਾਹਾਂਗੇ।